ਅੱਜ ਦੀਆਂ ਮੁੱਖ ਖਬਰਾਂ ਵਿੱਚ ਮੈਡੀਬੈਂਕ ਵੱਲੋਂ ਬਲੈਕਮੇਲ ਅਦਾਇਗੀ ਦੀ ਨਾਂਹ ਪਿੱਛੋਂ ਹੋਰ ਦਸਤਾਵੇਜ਼ ਇੰਟਰਨੈੱਟ 'ਤੇ ਲੀਕ। ਮਿਆਂਮਾਰ ਵਿੱਚ ਵਿਗੜਦੇ ਹਾਲਾਤਾਂ ਦੇ ਚੱਲਦਿਆਂ ਆਸਟ੍ਰੇਲੀਆ ਵੱਲੋਂ ਹੋਰ ਸ਼ਰਨਾਰਥੀ ਵੀਜ਼ੇ ਅਲਾਟ ਕਰਨ ਦਾ ਫੈਸਲਾ ਅਤੇ T20 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਅਤੇ ਇੰਗਲੈਂਡ ਅੱਜ ਐਡੀਲੇਡ 'ਚ ਆਹਮੋ ਸਾਹਮਣੇ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਮੈਡੀਬੈਂਕ ਵੱਲੋਂ ਹੈਕਰਾਂ ਨੂੰ ਬਲੈਕਮੇਲ ਅਦਾਇਗੀ ਤੋਂ ਨਾਂਹ ਪਿੱਛੋਂ ਅੱਜ ਉਹਨਾਂ ਦੇ ਲੱਖਾਂ ਹੋਰ ਨਿੱਜੀ ਦਸਤਾਵੇਜ਼ ਇੰਟਰਨੈੱਟ 'ਤੇ ਲੀਕ ਕਰ ਦਿੱਤੇ ਗਏ ਨੇ। ਦੱਸਣਯੋਗ ਹੈ ਕਿ ਮੈਡੀਬੈਂਕ, ਜੋ ਕਿ ਇੱਕ ਸਿਹਤ ਬੀਮਾ ਪ੍ਰਦਾਤਾ ਹੈ ਅਤੇ ਤਕਰੀਬਨ 9.7 million ਪੁਰਾਣੇ ਅਤੇ ਨਵੇਂ ਗ੍ਰਾਹਕਾਂ ਦਾ ਡਾਟਾ ਹੈਕਰਾਂ ਵੱਲੋਂ ਚੱਕ ਲਿਆ ਗਿਆ ਸੀ ਅਤੇ ਉਹ ਪ੍ਰਤੀ ਗ੍ਰਾਹਕ $1 ਜਾਣੀ ਕਿ $9.7 million ਦੀ ਮੰਗ ਕਰ ਰਹੇ ਸੀ। ਇਸ ਦੌਰਾਨ ਸਾਈਬਰ ਸਿਕਿਉਰਿਟੀ ਮੰਤਰੀ ਕਲੇਅਰ ਓਨੀਲ ਨੇ ਆਖਿਆ ਕਿ ਸਰਕਾਰ ਅਤੇ ਮੈਡੀਬੈਂਕ ਇਸ ਮਸਲੇ ਦਾ ਹੱਲ ਕੱਢਣ ਲਈ ਇਸ ਵੇਲੇ ਯਤਨਸ਼ੀਲ ਨੇ।
I know this is a really difficult time. I want you to know that as a parliament and as a government we stand with you. You are entitled to keep your health information private. And what has occurred here is morally reprehensible and it is criminal.
ਅਗਲੇ ਹਫ਼ਤੇ ਬਾਲੀ ਵਿੱਚ ਹੋਣ ਜਾ ਰਹੇ G20 ਸਮਿਟ ਦੌਰਾਨ ਰੂਸੀ ਰਾਸ਼ਟਰਪਤੀ ਵਲੈਡੀਮੀਰ ਪੁਟਿਨ ਦੀ ਗੈਰ ਹਾਜ਼ਰੀ ਰਹੇਗੀ। ਅਜਿਹਾ ਇੰਡੋਨੇਸ਼ੀਆ ਵੱਲੋਂ ਪੱਛਮੀ ਮੁਲਕਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੂੰ ਸੱਦਾ ਪੱਤਰ ਨਾ ਭੇਜਣ ਕਰਕੇ ਹੋ ਰਿਹਾ ਹੈ। ਇਸ ਦੌਰਾਨ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਇਸ ਮੀਟਿੰਗ ਨੂੰ ਇੰਟਰਨੈੱਟ ਜ਼ਰੀਏ ਸੰਬੋਧਨ ਕਰਨਗੇ। ਲੇਬਰ ਸਰਕਾਰ ਵੱਲੋਂ ਮਿਆਂਮਾਰ ਵਿੱਚ ਫੌਜ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਪਿੱਛੋਂ ਸ਼ਰਨਾਰਥੀ ਵੀਜ਼ਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਸਰਕਾਰ ਮੁਤਾਬਕ 2021 ਪਿੱਛੋਂ ਹੁਣ ਤੱਕ 1600 ਵੀਜ਼ੇ ਮੁਹੱਈਆ ਕਰਵਾਏ ਜਾ ਚੁੱਕੇ ਨੇ ਅਤੇ ਅੱਗੇ ਹੋਰ ਵੀ ਪੀੜਤਾਂ ਨੂੰ ਸ਼ਰਨਾਰਥੀ ਵੀਜ਼ੇ ਦਿੱਤੇ ਜਾਣਗੇ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਦੱਸਿਆ ਕਿ ਇਹੋ ਜਿਹੇ ਵੀਜ਼ੇ ਅਫਗਾਨਿਸਤਾਨ ਦੇ ਲੋਕਾਂ ਨੂੰ ਵੀ ਦਿੱਤੇ ਜਾ ਰਹੇ ਨੇ, ਪਰ ਉਹਨਾਂ 'ਚੋਂ ਕਈ ਕਾਬੁਲ ਵਿੱਚ ਹੀ ਫਸੇ ਹੋਏ ਨੇ ਅਤੇ ਉਹਨਾਂ ਨੂੰ ਇੱਥੇ ਲਿਆਉਣਾ ਥੋੜ੍ਹਾ ਮੁਸ਼ਕਿਲ ਹੋ ਰਿਹਾ ਹੈ।
It is the circumstances on the ground and the difficulty in getting people out here. So we should do the right thing. We should fix this up. We should reassess. Maybe if the situation improves, that means that passage might be possible. But it's obviously the situation's deteriorated.
Pradhan Mantri Anthony Albanese the manana ਕਿ ਸੰਯੁਕਤ ਰਾਸ਼ਟਰ ਸਭਾ ਅਤੇ ਏਸ਼ੀਅਨ ਮੁਲਕਾਂ ਨਾਲ ਵਿਚਾਰਾਂ ਤਹਿਤ ਕਾਰਬਨ ਡਾਈਆਕਸਾਈਡ ਦੇ ਵਾਤਾਵਰਣ ਵਿਚਲੇ ਰਿਸਾਵ ਨੂੰ ਘਟਾਇਆ ਜਾ ਸਕਦਾ ਹੈ। ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਉਹ COP27 ਸਮਿਟ 'ਤੇ ਨਹੀਂ ਜਾ ਸਕਣਗੇ, ਪਰ ਆਗਾਮੀ ਏਸ਼ੀਅਨ G20 ਅਤੇ APEC ਸਮਿਟ ਉਹਨਾਂ ਲਈ ਸਿਲਸਿਲੇ 'ਚ ਕਾਫ਼ੀ ਅਹਿਮ ਹੋਣਗੇ।
These conferences come at a critical time. We know that the global financial outlook is stark. We know that we have rising inflation throughout the world. We know that geostrategic tensions are intensifying, and we've seen the impact of climate change globally as well. We must work together with our international partners to tackle inflation, to tackle skill shortages, to tackle climate change. That's how we can grow our economy at home and promote stability in our region.
Qaumi paddar utte bhrishtachar roku commission banaun di kawaid hun sire lagdi japdi hai. ਇਸ ਸਿਲਸਿਲੇ 'ਚ ਜੁਆਇੰਟ ਸਿਲੈਕਸ਼ਨ ਕਮੇਟੀ ਵੱਲੋਂ 6 ਸੁਝਾਵਾਂ ਤਹਿਤ ਇੱਕ ਰਿਪੋਰਟ ਅੱਜ ਪਾਰਲੀਮੈਂਟ 'ਚ ਪੇਸ਼ ਕੀਤੀ ਗਈ ਹੈ। ਅਟਾਰਨੀ ਜਨਰਲ ਮਾਰਕ ਟ੍ਰੈਫਿਸ ਨੇ ਆਖਿਆ ਕਿ ਉਹਨਾਂ ਨੂੰ ਤਸੱਲੀ ਹੈ ਕਿ ਹੁਣ ਪਾਰਲੀਮੈਂਟ ਵਿੱਚ ਇਸ ਤਹਿਤ ਪੇਸ਼ ਕੀਤੇ ਜਾਣ ਵਾਲੇ ਬਿੱਲ ਉੱਤੇ ਹਾਂ ਪੱਖੀ ਚਰਚਾ ਹੋਏਗੀ।
I'm delighted that the report is a unanimous report because it's the best possible basis for going forward in this parliament with this really important piece of legislation. It's been a long time coming.
ਇਜ਼ਰਾਈਲ ਵਿੱਚ 1 ਨਵੰਬਰ ਨੂੰ ਹੋਈਆਂ ਚੋਣਾਂ ਪਿੱਛੋਂ ਸਰਕਾਰ ਬਣਾਉਣ ਲਈ ਗੱਠਜੋੜ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੈਂਜਾਮਿਨ ਨੇਤਨਯਾਹੂ ਦੀ ਲਾਈਕੂਡ ਪਾਰਟੀ ਸੰਸਦ ਦੀਆਂ 120 ਵਿੱਚੋਂ 64 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਪਰ ਉਹਨਾਂ ਨੂੰ ਸਰਕਾਰ ਬਣਾਉਣ ਲਈ ਗੱਠਜੋੜ ਲਈ ਕੁਝ ਹੋਰ ਸੰਸਦਾਂ ਦੀ ਲੋੜ ਹੈ। ਲਾਈਕੂਡ ਪਾਰਟੀ ਮੈਂਬਰ ਯਸੀਰ ਲੈਵਨ ਆਸਵਾਨ ਨੇ ਕਿ ਹੁਣ ਇਜ਼ਰਾਈਲ ਵਿੱਚ ਅਸਥਿਰਤਾ ਦਾ ਦੌਰ ਖਤਮ ਹੋ ਜਾਵੇਗਾ।
The state of Israel has been through a long period of uncertainty and repeated elections. I think there is a public expectation, even a public yearning, to form a government as early as possible. The election results are clear. There is a clear mandate from most of the public to form a right-wing government.
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਐਡੀਲੇਡ ਦੇ ਖੇਡ ਮੈਦਾਨ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ T20 ਵਿਸ਼ਵ ਕੱਪ ਦਾ ਸੈਮੀਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ। ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਲ ਪਲ ਬਦਲਦੇ ਸਕੋਰ ਬਾਰੇ ਜਾਣਕਾਰੀ ਪ੍ਰੋਗਰਾਮ 'ਚ ਅੱਗੇ ਚੱਲ ਕੇ ਦਿੱਤੀ ਜਾਏਗੀ। ਵੈਸੇ ਦੱਸਦੇ ਜਾਈਏ ਕਿ ਇੱਕ ਸਮੇਂ ਭਾਰਤ ਅਤੇ ਜ਼ਿੰਬਾਬਵੇ ਤੋਂ ਉੱਪਰੋਂ ਥੱਲੀ ਮਿਲੀ ਹਾਰ ਨਾਲ ਗਰੁੱਪ ਸਟੇਜ ਵਿੱਚ T20 ਵਿਸ਼ਵ ਕੱਪ ਵਿੱਚੋਂ ਬਾਹਰ ਹੋਣ ਖੜ੍ਹੇ ਕੰਢੀ ਪਾਕਿਸਤਾਨ ਦੀ ਟੀਮ ਕੱਲ੍ਹ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪੁੱਜ ਗਈ ਹੈ। ਸਿਡਨੀ ਕ੍ਰਿਕਟ ਮੈਦਾਨ ਦੀ ਪਿੱਚ 'ਤੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ ਨਾਲ 152 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਸਲਾਮੀ ਬੱਲੇਬਾਜ਼ਾਂ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੇ ਤੇਜ਼ ਤਰਾਰ ਨੀਮ ਸੈਂਕੜਿਆਂ ਦੀ ਬਦੌਲਤ ਇਸ ਨੂੰ ਸੌਖਿਆਂ ਹੀ ਪਾਰ ਕਰ ਲਿਆ। ਪਾਕਿਸਤਾਨੀ ਟੀਮ 13 ਸਾਲਾਂ ਦੇ ਵਕਫੇ ਮਗਰੋਂ ਫਾਈਨਲ 'ਚ ਥਾਂ ਬਣਾਉਣ 'ਚ ਕਾਮਯਾਬ ਰਹੀ ਹੈ। ਪਾਕਿਸਤਾਨ ਦੀ ਟੀਮ ਲਈ ਇਹ ਤੀਜਾ T20 ਵਿਸ਼ਵ ਕੱਪ ਫਾਈਨਲ ਹੋਵੇਗਾ। ਸਾਲ 2007 ਵਿੱਚ T20 ਫਾਰਮੈਟ ਦੇ ਪਲੇਠੇ ਮੁਕਾਬਲੇ 'ਚ ਪਾਕ ਟੀਮ ਭਾਰਤ ਕੋਲੋਂ ਹਾਰ ਕੇ ਦੂਜੇ ਸਥਾਨ 'ਤੇ ਰਹੀ ਸੀ। 2 ਸਾਲ ਬਾਅਦ ਟੀਮ ਨੇ ਇਸੇ ਵੰਨਗੀ 'ਚ ਖਿਤਾਬੀ ਜਿੱਤ ਦਰਜ ਕੀਤੀ ਸੀ। ਫਾਈਨਲ ਮੈਚ 13 ਨਵੰਬਰ ਨੂੰ ਮੈਲਬਨ ਵਿੱਚ ਖੇਡਿਆ ਜਾਣਾ ਹੈ। ਅਤੇ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 52 ਰੁਪਏ 44 ਪੈਸੇ, ਪਾਕਿਸਤਾਨ ਦੇ 141 ਰੁਪਏ 91 ਪੈਸੇ ਅਤੇ ਅਮਰੀਕਾ ਦੇ 64 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਭਾਰਤ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ। ਐਡੀਲੇਡ 'ਚ ਆਂਸ਼ਕ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਮੈਲਬਨ 'ਚ ਮੀਂਹ ਘੱਟਦਾ ਹੋਇਆ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ। ਹੋਬਰਟ ਵਿੱਚ ਮੀਂਹ ਕਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਕੈਨਬਰਾ ਅਤੇ ਵੁਲਨਗੋਂਗ ਵਿੱਚ ਹਲਕੇ ਮੀਂਹ ਵਾਛੜ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 21 ਅਤੇ 23 ਡਿਗਰੀ। ਸਿਡਨੀ 'ਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਨਿਊਕਾਸਲ ਅਤੇ ਬ੍ਰਿਸਬੇਨ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਕੇਨਜ ਵਿੱਚ ਹਲਕੀ ਬੱਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 31 ਡਿਗਰੀ ਅਤੇ ਡਾਰਵਿਨ 'ਚ ਹਲਕੇ ਮੀਂਹ ਵਾਛੜ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।